ਇੱਕ ਓਂਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਨੀ ਬੈਠੇ ਸੰਤ ਸਭਾ ਜੈ ਕਾਰੋ ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰ।
ਰਾਮਕਲੀ ਰਾਗ ਦੇ ਵਿੱਚ ਦੋ ਬਾਣੀਆਂ ਨੇ। ਇਹ ਤੋਂ ਪਹਿਲੀ ਬਾਣੀ ਦੱਖਣੀ ਓਂਕਾਰ ਹੈ ਜਿਹੜੀ ਹੁਣ ਥਾਈ ਅਰਥ ਆਈ ਹੈ ਤੇ ਦੱਖਣੀ ਓਂਕਾਰ ਜਿਹੜੀ ਬਾਣੀ ਹੈ ਇਹ ਸਾਰੀ ਗੱਲਬਾਤ ਪਾਂਡੇ ਨਾਲ ਹੈ। ਪਾਂਡੇ ਤੋਂ ਹੀ ਪੰਡਿਤ ਵਿਗੜ ਕੇ ਬਣਿਆ ਹੋਇਆ ਲਫ਼ਜ਼ ਹੈ। ਪਾਂਧਾ ਤਾਂ ਕਹਿੰਦੇ ਨੇ, ਪਾਂਧਾ ਉਹ ਹੈ ਜਿਹੜਾ ਰਾਹ ਜਾਣਦਾ ਹੋਵੇ, ਰਾਹ ਦੱਸਣ ਵਾਲਾ ਹੋਵੇ, ਰਾਹ ਪਾਉਣ ਵਾਲਾ ਹੋਵੇ। ਧਰਮ ਦਾ ਰਾਹ ਜਿਹਨੇ ਪਛਾਣ ਲਿਆ ਹੋਵੇ ਔਰ ਦੂਜਿਆਂ ਨੂੰ ਉਹ ਧਰਮ ਦੇ ਰਸਤੇ ਦੀ ਜਾਣਕਾਰੀ ਦੇਵੇ, ਉਹ ਪਾਂਧਾ ਕਹਿੰਦੇ ਨੇ। ਪਾਂਧੀ ਕਹਿੰਦੇ ਨੇ ਰਸਤੇ ਤੁਰਨ ਵਾਲੇ ਨੂੰ। ਇੱਥੋਂ ਹੀ ਲਫ਼ਜ਼ ਪੰਥ ਬਣਿਆ ਹੋਇਆ, ਪੰਥ ਵੀ ਰਸਤੇ ਨੂੰ ਕਹਿੰਦੇ ਨੇ। ਪੰਥ ਵੀ ਸਫ਼ਰ ਨੂੰ ਕਹਿੰਦੇ ਨੇ, ਡਿਸਟੈਂਸ ਨੂੰ ਕਹਿੰਦੇ ਨੇ, ਦੂਰੀ ਨੂੰ ਪੰਥ ਕਹਿੰਦੇ ਨੇ। ਇੰਨਾ ਪੰਥ ਹੈ ਕਿੰਨਾ ਪਿੰਡ ਹੈ, ਇਹ ਲਫ਼ਜ਼ ਪਹਿਲਾਂ ਪੰਡਿਤ ਦਾ ਜਿਹੜਾ ਗਿਆਨ ਹੈ ਧਰਮ ਹੈ ਇਹ ਗਿਆਨ ਦੇ ਉੱਤੇ ਬੇਸ ਕਰਦਾ। ਬੇਸ ਤਾਂ ਗਿਆਨ ਤੇ ਕਰਨਾ ਚਾਹੀਦਾ ਧਰਮ, ਚਾਹੇ ਗਿਆਨ ਤਾਂ ਧਰਮ ਹੈ। ਪਰ ਸਵਾਲ ਹੈ ਗਿਆਨ ਕਿਹੜਾ ਚਾਹੀਦਾ? ਗਿਆਨ ਨੂੰ ਰੰਗ ਕਿਹਾ ਹੋਇਆ ਗੁਰਬਾਣੀ, ਹਰ ਆਪੇ ਹੀ ਇੱਕ ਰੰਗ ਹੈ, ਆਪੇ ਬਹੁ ਰੰਗੀ। ਸੰਸਾਰ ਜਿਹੜਾ ਰਚਨਾ ਹੈ ਇਹ ਬਹੁ ਰੰਗੀ ਹੈ, ਸਰੀਰ ਦਾ ਗਿਆਨ ਬਹੁ ਰੰਗੀ ਹੈ, ਆਤਮਾ ਦਾ ਜਿਹੜਾ ਗਿਆਨ ਹੈ ਕਰਾਂ। ਜਿਹਨੂੰ ਕਹਿ ਰਹੇ ਅਸੀਂ ਆਪਣਾ ਗੁਰ, ਗੁਰ ਆਪਣਾ, ਆਪਣਾ ਗੁਰ ਹੈ ਜਿਹੜਾ ਆਪਣਾ ਗਿਆਨ, ਆਪਣੇ ਬਾਰੇ ਗਿਆਨ ਹੈ ਜਿਹੜਾ ਉਹ ਲੈਣਾ ਸੀ, ਆਤਮਾ ਬਾਰੇ ਗਿਆਨ। ਪਰ ਪੰਡਿਤ ਨੇ ਬਾਟ ਪਾੜ ਲਈ, ਰਸਤਾ ਪਾੜ ਲਿਆ, ਪੰਥ ਨੇ ਪੰਥ ਅਲੱਗ ਬਣਾ ਲਿਆ ਮਾਇਆ। ਆਪਣਾ ਜਿਹੜਾ ਲੱਭਦਾ ਸਰੀਰ ਵਾਸਤੇ ਵਰਤ ਲਿਆ, ਆਤਮਾ ਦੀ ਜਗ੍ਹਾ ਆਪਣਾ ਆਪਾ ਸਰੀਰ ਮੰਨ ਲਿਆ, ਇੱਥੋਂ ਰਸਤਾ ਪਾੜ ਗਿਆ। ਡਿਕਸ਼ਨਰੀ ਨਵੀਂ ਬਣਾ ਲਈ, ਭਾਸ਼ਾ ਨਵੀਂ ਬਣਾ ਲਈ। ਉਹ ਜਿਹੜੀ ਬ੍ਰਹਮ ਵਿਦਿਆ ਸੀ, ਆਤਮ ਗਿਆਨ, ਬ੍ਰਹਮ ਗਿਆਨ, ਬ੍ਰਹਮ ਵਿਦਿਆ ਤੇ ਬਿਨਾਂ ਸੰਭਵ ਨਹੀਂ। ਕਰ ਅੰਦਰਲੇ ਸਰੀਰ ਦੇ ਸੂਖਮ ਸਰੀਰ ਦੇ ਹੱਥਾਂ ਨੂੰ ਕਹਿਣ, ਸੂਖਮ ਸਰੀਰ ਛੱਡ ਕੇ ਸਥੂਲ ਸਰੀਰ ਲੈ ਲਿਆ, ਰਸਤਾ ਪੜ ਗਿਆ, ਬਾਟ ਪੜ ਗਈ। ਚੇਤਨ ਦਾ ਗਿਆਨ ਛੱਡ ਕੇ, ਚੇਤਨ ਜੜ ਦਾ ਗਿਆਨ ਲੈ ਲਿਆ, ਜੜ ਨਾਲ ਜੁੜ ਗਿਆ। ਜੜ ਸਰੀਰ ਹੈ, ਸਰੀਰ ਦੀ ਕਹਾ ਮੂਰਤੀ ਬਣ ਗਈ, ਦਾਨ ਪੁੰਨ ਸੰਸਾਰੀ ਪਦਾਰਥ ਬਣ ਗਏ। ਨਾਂ ਵਾਲਾ ਦਾਨ ਜਿਹੜਾ ਸੀ ਉਹ ਖਤਮ ਹੋ ਗਿਆ। ਉਹ ਸਾਰੀ ਗੱਲ ਜੋ ਬਾਟ ਪਾੜੀ ਸੀ ਉਹ ਗੁਰੂਆਂ ਨੇ ਔਰ ਭਗਤਾਂ ਨੇ ਦਰੁਸਤ ਕੀਤੀ। ਆਹ ਤੁਸੀਂ ਇੱਥੋਂ ਗਲਤ ਕੀਤਾ, ਅਸਲ ਆਹ ਹੈ, ਸੱਚ ਧਰਮ ਦੱਸਿਆ ਗੁਰਬਾਣੀ ਨੇ, ਸੱਚ ਧਰਮ ਦੱਸਿਆ ਗੁਰਮਤ ਨੇ। ਬੋਲੀਏ ਸੱਚ ਧਰਮ, ਜੇ ਸੱਚ ਬੋਲੀਏ ਤਾਂ ਹੀ ਧਰਮ ਹੈ, ਜੇ ਸੱਚ ਬੋਲੀਏ ਤਾਂ ਧਰਮ ਵਧਦਾ ਰਹੇ। ਫਰੀਦ ਕਹਿੰਦੇ ਬੋਲੀਏ ਸੱਚ ਧਰਮ, ਸੱਚ ਧਰਮ ਝੂਠ ਨਾ ਬੋਲੀਏ। ਪਾਂਡੇ ਝੂਠ ਬੋਲ ਰਿਹਾ, ਗੁਰੂ ਨਾਨਕ ਦੇਵ ਜੀ ਕਹਿੰਦੇ ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਇਹਦਾ ਹੁੰਦਾ ਪਾਂਡਾ ਝੂਠ ਬੋਲ ਰਿਹਾ ਸਾਰਾ। ਅੱਜ ਸਾਡੇ ਕੋਲ ਪਾਂਡੇ ਵਾਲਾ ਗਿਆਨ ਹੈ, ਪਾਂਧੇ ਵਾਲਾ ਗਿਆਨ ਹੈ, ਅਰਥ ਬਦਲੇ ਹੋਏ ਵਾਲਾ ਗਿਆਨ, ਵਿਦਵਾਨਾਂ ਦਾ ਗਿਆਨ, ਇਸੇ ਕਰਕੇ ਸਾਰਾ ਝੂਠ ਹੈ ਸਾਡੇ ਚ, ਸਾਰਾ ਹੀ ਝੂਠ ਪ੍ਰਚਲਿਤ ਹੈ। ਟੋਟਲ ਝੂਠ। ਜੇ ਸੱਚ ਸ਼ੁਰੂ ਹੁੰਦਾ ਤਾਂ ਨਾਲੇ ਝੂਠ ਲੱਗ ਜਾਂਦਾ। ਇੱਕ ਦੀ ਗੱਲ ਕਰਦੇ ਨੇ, ਇੱਕ ਕੀ ਹੈ ਕਿਸੇ ਨੂੰ ਕਲੀਅਰ ਨਹੀਂ। ਮੁਕਤੀ ਕਿਵੇਂ ਮਿਲਣੀ ਹੈ ਕੋਈ ਨਹੀਂ ਦੱਸ ਰਿਹਾ। ਆਤਮਾ ਨੇ ਕਿਹਦੇ ਜਲੀਲ ਹੋਣਾ ਕਿਸੇ ਨੂੰ ਪਤਾ ਨਹੀਂ। ਬ੍ਰਹਮ ਕੀ ਹੁੰਦਾ ਕਿਸੇ ਨੂੰ ਪਤਾ ਨਹੀਂ। ਬ੍ਰਹਮਾ ਕਿਹਨੂੰ ਕਹਿੰਦੇ ਨੇ ਕਿਸੇ ਨੂੰ ਪਤਾ ਨਹੀਂ। ਹਾਲਾਂਕਿ ਗੁਰਬਾਣੀ ਦੱਸਿਆ ਹੈ ਬਾਬਾ ਬ੍ਰਹਮ ਜਾਣੇ ਸੇ ਬ੍ਰਹਮ। ਜਿਹਨੇ ਬ੍ਰਹਮ ਨੂੰ ਜਾਣ ਲਿਆ ਬ੍ਰਹਮ ਬ੍ਰਹਮਾ ਦੇ ਧਾਰੀ ਹੁੰਦਾ ਆਦਮੀ ਹੁੰਦਾ। ਇਹ ਪੱਟੇ ਦਾ ਗਿਆਨ, ਬਾਹਮਣ ਦਾ ਗਿਆਨ। ਸਿਰਫ ਗਿਆਨ ਉਹਨੇ ਆਤਮ ਗਿਆਨ ਛੱਡ ਕੇ ਸੰਸਾਰ ਦਾ ਗਿਆਨ ਲੈ ਲਿਆ। ਬਦਲ ਲਈ ਬਾਟ ਬਦਲ, ਪਦਾਰਥਵਾਦੀ ਬਣ ਗਿਆ, ਪਦਾਰਥਵਾਦੀ ਵਿਚਾਰਧਾਰਾ ਕਰ ਲਈ। ਜੇ ਤਾਂ ਹੁੰਦਾ ਬ੍ਰਾਹਮਣ, ਬ੍ਰਾਹਮਣ ਜਿੰਨਾ ਚਿਰ ਤਾਂ ਬ੍ਰਾਹਮਣ ਰਿਹਾ ਬ੍ਰਾਹਮਣ, ਉਹਨਾਂ ਚਿਰ ਤਾਂ ਬ੍ਰਹਮ ਵਿਚਾਰ ਕਰਦਾ ਰਿਹਾ। ਜਦ ਵਿਸ਼ਨੂੰ ਦਾ ਬਣ ਗਿਆ ਨਾ ਬੰਗਤਾ, ਕਬੀਰ ਕਹਿ ਰਿਹਾ ਨਾ ਤੁਮ ਤੋਂ ਜਾਚੋ ਭੂਪਤ ਰਾਜੇ, ਤੁਸੀਂ ਤਾਂ ਭੂਪਤ ਰਾਜਾ ਦੇ ਮੰਗਤੇ ਬਣ ਗਏ। ਜਾਚੋ ਦਾ ਮਤਲਬ ਮੰਗਤਾ ਹੁੰਦਾ, ਜਾਚਣ ਵਾਲਾ ਮੰਗਣ ਵਾਲਾ। ਹਰ ਸਿਓ ਮੋਰ ਧਿਆਨ ਸ਼ਬਦ ਹਨ, ਹਮ ਘਰ ਸੂਤ ਤਣੇ ਨਿਤ ਤਣ, ਪੰਡਿਤ ਜਨੇਊ ਪਾਉਂਦਾ ਪਾਉਂਦਾ ਨਾ ਲੋਕਾਂ ਦੇ ਵੀ ਜਨੇਊ ਪਾਉਂਦਾ। ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਹੈ, ਭਗਤ ਨਹੀਂ ਬਣਦੇ ਕਿਉਂਕਿ ਬਾਹਮਣ ਪਦਾਰਥਵਾਦੀ ਹੈ, ਸਰੀਰ ਦੇ ਪਾਉਂਦਾ ਜਨੇਊ। ਗੁਰੂ ਨਾਨਕ ਕਹਿੰਦੇ ਆਤਮਾ ਦੇ ਜਨੇਊ ਪਾ, ਇਹ ਜਨੇਊ ਜੀ ਕਾ ਹੈ ਤਾਂ ਪਾਣ ਨਹੀਂ ਕਰ। ਜੇ ਤੇਰੇ ਕੋਲ ਜੀ ਦਾ ਜਨੇਊ ਆ ਪਾ ਦੇ, ਬਾਹਰਲੇ ਤਾਂ ਕੀ ਹੈ ਜੀ, ਇਹਦੀ ਮੈਨੂੰ ਲੋੜ ਨਹੀਂ। ਜੇ ਲੋੜ ਵੀ ਹੈ ਪਾਇਆ ਹੋਇਆ ਮੇਰੇ ਤਾਂ ਇਹ ਮੂੰਹ ਹੈ, ਝੜ ਪਿਆ ਸਰੀਰ ਮਰ ਜੂਗਾ, ਵੀ ਇਹਨਾਂ ਵਾਲੇ ਰਹਿ ਜਾਣਾ ਇੱਥੇ। ਮੈਂ ਇੱਕ ਜਿਹਨੇ ਉਹ ਨਾਲ ਲੈ ਕੇ ਜਾਣਾ ਉਹਦੇ ਮੈਨੂੰ, ਉਹ ਅਧਿਆਪ ਪਾ ਸੰਤੋਖ ਸੂਤ ਜਤ ਗੱਡੀ ਸਤ ਵੱਟ, ਇਹ ਜਿਹੜੇ ਉਹ ਜੀ ਕਾ ਹੈ ਤਾਂ ਪਾਂਡੇ ਤੱਤ। ਜਿਹੜੇ ਉਹ ਤੇਰਾ ਠੀਕ ਹੈ ਪਰ ਜੀ ਦੇ ਪਾਉਣ ਵਾਲਾ ਦੇ, ਜੇ ਉਹ ਤਾਂ ਕੋਈ ਇਤਰਾਜ਼ ਨਹੀਂ, ਪਰ ਪਾਉਣਾ ਆਤਮਾ ਦੇ ਹੈ ਜਿਹਦੇ ਨਾਲ ਨਿਬੇੜਾ ਹੋਣਾ। ਅੰਤਰ ਨਿਬੇੜਾ ਤੇਰੇ ਜੀ ਪੇ ਲੀਜੇ, ਹਿਸਾਬ ਕਿਤਾਬ ਜੀਵ ਨਾਲ ਹੋਣਾ, ਭੋਣਾ ਤੂੰ ਸਰੀਰ ਦੇ। ਇਹ ਦਰੁਸਤੀ ਕੀਤੀ ਸੀ। ਹੁਣ ਅਸੀਂ ਕੀ ਕਰਦੇ ਹਾਂ, ਪੰਜ ਕਕਾਰ ਪਾਉਂਦੇ ਹਾਂ ਸਰੀਰ ਦੇ, ਨਿਬੇੜਾ ਹੋਣਾ ਆਤਮਾ ਨਾਲ। ਪਾਂਡੇ ਵਾਲਾ ਧਰਮ ਅੰਮ੍ਰਿਤ ਸਰੀਰ ਪੀਂਦਾ, ਨਾਮ ਅੰਮ੍ਰਿਤ ਛੱਡਦਾ ਆਤਮਾ ਦੇ ਪੀਣ ਨਾਲ। ਅੰਮ੍ਰਿਤ ਤਾਂ ਉਹਨੂੰ ਬੁਲਾਉਣਾ ਜੀ ਨੇ ਅਮਰ ਹੋਣਾ, ਸਰੀਰ ਤਾਂ ਅਮਰ ਹੋ ਨਹੀਂ ਸਕਦਾ। ਜੇ ਸਰੀਰ ਅੰਮ੍ਰਿਤ ਪੀ ਗਿਆ ਤਾਂ ਅਮਰ ਹੋ ਗਿਆ, ਜੇ ਅਮਰ ਨਹੀਂ ਹੋਇਆ ਤਾਂ ਉਹ ਅੰਮ੍ਰਿਤ ਨਹੀਂ ਹੈ। ਜਿਵੇਂ ਜਨੇਊ ਨੂੰ ਕਿਹਾ ਜੀ ਕੋਈ ਸਾਨੂੰ ਕਹਿ ਦੂਗਾ, ਇਹ ਤੋਂ ਪਹਿਲਾਂ ਕਿ ਕੋਈ ਕਹੇ ਆਪੇ ਮੰਨ ਲਓ ਆਪੇ ਜਾਗ ਪੋ। ਜਿਹੜਾ ਝੂਠ ਹੈ ਗੁਰਬਾਣੀ ਨੂੰ ਸਮਝ ਗਏ, ਝੂਠ ਆਪੇ ਵਿੱਚੋਂ ਕੱਢ ਦੋ। ਕੋਈ ਨਹੀਂ, ਲੋਕ ਉਹ ਹਾਲ ਕਰਨਗੇ ਜੋ ਪੰਡਿਤ ਦਾ ਹੋਇਆ ਸੀ। ਗੁਰਬਾਣੀ ਚ ਪੰਡਿਤ ਦਾ ਕੀ ਹਾਲ ਹੋਇਆ ਪਤਾ ਹੀ ਹੈ, ਜੋਗੀਆਂ ਦਾ ਕੀ ਹਾਲ ਕੀਤਾ ਪਤਾ ਹੀ ਹੈ। ਅਗਲੀ ਬਾਣੀ ਚ ਜੋਗੀਆਂ ਦਾ ਬੁਰਾ ਹਾਲ ਕੀਤਾ, ਪਿਛਲੀ ਬਾਣੀ ਦੇ ਵਿੱਚ ਪੰਡਿਤ ਦਾ ਬੁਰਾ ਹਾਲ ਕੀਤਾ, ਸਿੱਖਾਂ ਦਾ ਬੁਰਾ ਹਾਲ ਤਾਂ ਹੋਣਾ ਕਿਉਂ, ਵੀ ਪੰਡਿਤ ਅਜੇ ਤੇ ਪੰਡਿਤ ਇਹੀ ਨੇ। ਇਹਨਾਂ ਦਾ ਬੁਰਾ ਹਾਲ ਤਾਂ ਹੋਇਆ, ਪੰਡਿਤ ਦੇ ਚੇਲੇ ਨੇ ਇਹ, ਅਜੇ ਦੇ ਪੰਡਿਤ ਇਹ ਨੇ ਵਿਦਵਾਨ। ਅਸੀਂ ਤਾਂ ਅਜੇ ਦੇ ਪੰਡਿਤ ਨੂੰ ਟਾਰਗੇਟ ਕਰਨਾ ਜਿਹੜੇ ਸਾਡੇ ਸਾਹਮਣੇ। ਬ੍ਰਾਹਮਣ ਕੌਣ ਹੁੰਦਾ ਸੀ? ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰਾ, ਜੋ ਬ੍ਰਹਮ ਵਿਚਾਰਾ ਕਹੋ ਕਬੀਰ, ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀਤ ਹੈ ਹਮਾਰਾ। ਕਬੀਰ ਕਹਿੰਦਾ ਸਾਡੇ ਤਾਂ ਭਾਸ਼ਾ ਚ ਉਹਨੂੰ ਬ੍ਰਾਹਮਣ ਕਹਿੰਦੇ ਨੇ, ਭਗਤਾਂ ਦੀ ਬੋਲੀ ਚ ਉਹਨੂੰ ਬ੍ਰਾਹਮਣ ਕਹਿੰਦੇ ਨੇ, ਬ੍ਰਹਮ ਵਿਦਿਆ ਦੇ ਵਿੱਚ ਬ੍ਰਾਹਮਣ ਉਹਨੂੰ ਮੰਨਿਆ ਹੋਇਆ ਜਿਹੜਾ ਬ੍ਰਹਮ ਦੀ ਵਿਚਾਰ ਕਰੇ। ਗੁਰਬਾਣੀ ਬ੍ਰਹਮ ਵਿਚਾਰ ਹੈ, ਲੋਕ ਕਹੇ ਇਹ ਗੀਤ ਹੈ ਇਹ ਤੋਂ ਬ੍ਰਹਮ, ਸਾਰੀ ਬ੍ਰਹਮ ਵਿਚਾਰ ਹੈ। ਤੇ ਬ੍ਰਹਮ ਵਿਚਾਰ ਕਿਸੇ ਗੁਰਦੁਆਰੇ ਚ ਨਹੀਂ ਹੋ ਰਹੀ, ਕਿਸੇ ਟੀਕੇ ਚ ਨਹੀਂ ਹੋ ਰਹੀ, ਕੋਈ ਨਹੀਂ ਕਰ ਰਿਹਾ, ਕੋਈ ਕਿਤਾਬ ਨਹੀਂ ਲਿਖੀ ਜਾ ਰਹੀ, ਇੰਨੇ ਵਿਦਵਾਨ ਕਿਤਾਬਾਂ ਲਿਖਦੇ ਨੇ, ਬ੍ਰਹਮ ਵਿਚਾਰ ਦੀ ਕੋਈ ਗੱਲ ਨਹੀਂ ਕਰ ਰਹੇ। ਇਹ ਕਿਉਂ ਪੰਡਤ ਦੇ ਚੇਲੇ ਨੇ, ਬ੍ਰਾਹਮਣ ਨੂੰ ਨਹੀਂ ਮਾਫ਼ ਮੰਨਿਆ ਗਿਆ ਸੀ। ਕਬੀਰ ਕਹਿੰਦਾ ਕੌਰ ਪੰਡਿਆ ਬਾਹਮਣ ਕੱਬ ਕੇ ਹੋਏ, ਕਹਿੰਦਾ ਤੂੰ ਬਾਹਮਣ ਵੀ ਕਹੀ ਜਾਂਦਾ ਵੱਡਾ, ਉਹ ਵਿਦਵਾਨ ਵੀ ਬਣ ਗਿਆ ਗੁਰਮੁਖ ਵੀ ਕਹਿੰਦਾ ਮੈਂ ਗੁਰਮੁਖ ਕਿਵੇਂ ਹੋ ਗਿਆ ਤੂੰ, ਵਿਦਵਾਨ ਗੁਰਮੁਖ ਹੋ ਹੀ ਨਹੀਂ ਸਕਦਾ। ਜਿਵੇਂ ਪੰਡਾ ਬ੍ਰਾਹਮਣ ਨਹੀਂ ਹੋ ਸਕਦਾ, ਐਵੇਂ ਵਿਦਵਾਨ ਗੁਰਮੁਖ ਨਹੀਂ ਹੋ ਸਕਦਾ, ਸਿੱਖ ਨਹੀਂ ਹੋ ਸਕਦਾ, ਵਿਦਵਾਨ ਸਿੱਖ ਨਹੀਂ ਹੋ ਸਕਦਾ। ਜੇ ਸਿੱਖ ਹੈ ਤਾਂ ਵਿਦਵਾਨ ਨਹੀਂ ਰਹਿ ਕਹਾ ਸਕਦਾ, ਵਿਦਵਾਨ ਕਦੇ ਸਿੱਖ ਨਹੀਂ ਹੋ ਸਕਦਾ ਹੁੰਦਾ। ਇਹ ਸਾਬਤ ਕਰੇ ਵਿਦਵਾਨ ਆ ਕੇ ਵੀ ਮੈਂ ਸਿੱਖਾਂ, ਜੇ ਕਿਸੇ ਵਿਦਵਾਨ ਨੂੰ ਇਹਦੀ ਗੱਲ ਦੀ ਸ਼ੰਕਾ ਸਾਬਤ ਕਰੇ, ਵਿਦਵਾਨ ਸਿੱਖ ਨਹੀਂ ਹੋ ਸਕਦਾ, ਕਦੇ ਵੀ ਨਹੀਂ ਹੋ ਸਕਦਾ, ਕਿਉਂਕਿ ਉਹ ਜੋ ਵਿਦਿਆ ਪੜ੍ਹਿਆ ਹੋਇਆ ਉਹਨੂੰ ਅਵਿਦਿਆ ਮੰਨਿਆ ਹੋਇਆ, ਗੁਰਬਾਣੀ ਅਵਿਦਿਆ ਹੈ ਉਹ, ਜਿਹੜੀ ਵਿਦਿਆ ਉਹ ਪੜ੍ਹਿਆ ਹੈ ਕਾਲਜਾਂ ਸਕੂਲਾਂ 'ਚ ਉਹ ਤਾਂ ਅਵਿਦਿਆ ਕਿਹਾ ਹੋਇਆ ਉਹਨੂੰ ਬਾਣੀ 'ਚ, ਬਾਅਦ ਉਹ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ, ਵਿਵੇਕ ਦੀਪ ਤੇਰੀ ਵਿਵੇਕ ਬੁੱਧੀ ਤਾਂ ਮਲੀਨ ਹੋ ਗਈ, ਵਿਵੇਕ ਬੁੱਧੀ ਤਾਂ ਮਲੀਨ ਹੋ ਗਈ ਤੂੰ ਅਵਿਦਿਆ ਪੜ੍ਹ ਲਈ, ਬਾਹਰ ਲੈ ਨਾਨਕ ਦੇ ਬਾਪ ਕਾਲੂ ਨੂੰ ਨਾਨਕ ਦਾ ਬਾਪ ਬੋਲਣ ਲੱਗ ਗਈ। ਕਾਲੂ ਨਾਨਕ ਦਾ ਬਾਪ ਹੈ ਤਾਂ ਅਵਿਦਿਆ ਹੈ, ਜੇ ਤ੍ਰਿਪਤਾ ਦਾ ਪੁੱਤ ਨਾਨਕ ਹੈ ਤਾਂ ਅਵਿਦਿਆ ਹੈ। ਨਾਨਕ ਕਹਿੰਦਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਇਹ ਬ੍ਰਹਮ ਵਿਦਿਆ, ਗੁਰਬਾਣੀ ਹੈ ਬ੍ਰਹਮ ਵਿਦਿਆ। ਜਦ ਉਹਨੇ ਬਦਲਤੀ ਸੀ ਤੁਸੀਂ ਕਿਉਂ ਨਹੀਂ ਬਦਲੀ, ਜੇ ਤੁਸੀਂ ਬਦਲੀ ਨਹੀਂ ਤੁਸੀਂ ਕੌਣ ਹੋ ਫਿਰ, ਤੁਸੀਂ ਉਹੀ ਪੰਡੇ। ਅਵਿਦਿਆ ਬਣਾ ਲਈ ਬ੍ਰਹਮ ਵਿਦਿਆ ਤੋਂ ਪੰਡਤ ਨੇ, ਲਿਖੋ ਲੈ ਗਿਆ ਉਹਨੇ, ਲਿਖੋ ਉਹ ਲਿਆਂਦਾ, ਉਹਨੂੰ ਘੇਰ ਕੇ ਲੀ ਤੇ ਪਾਇਆ ਦੱਖਣੀ ਓਂਕਾਰ ਦੀ ਬਾਣੀ ਚ, ਪਾਤਾ ਪਿੱਛੇ ਦੱਸਿਆ
ਨੋ ਨਾਨਕ ਸੋ ਪੜਿਆ ਸੋ ਪੰਡਤ ਬੀਨਾ।
ਪਾਤਾ ਮੂਰਖ ਕੌਣ ਹੈ, ਜਿਹੜਾ ਵਿਦਿਆ ਵੇਚਦਾ, ਵਿਦਿਆ ਵਿਕਰਦਾ, ਮੂਰਖ ਵਿਦਿਆ ਵਿਕਰਦਾ, ਵਿਖ ਘਟੇ ਵਿਖ, ਉਹ ਪਾਤਾ ਮੂਰਖ ਹੈ ਜਿਹੜਾ ਵਿਦਿਆ ਵੇਚਦਾ। ਕੌਰੇ ਪੰਡਿਆ, ਕਬੀਰ ਕਹਿੰਦਾ ਬਾਹਮਣ ਕੱਬ ਕੇ ਹੋਏ, ਕਦੋਂ ਦਾ ਬਾਹਮਣ ਹੋ ਗਿਆ ਤੂੰ, ਬਾਹਮਣ ਕਹਿ ਕਹਿ ਜਾਣੂ ਮਤ ਹੋਏ, ਤੂੰ ਮਾਤੇ ਭੁਲੇਖੇ ਚ ਰਹਿ ਗਏ ਮੈਂ ਬਾਹਮਣ। ਬਾਹਮਣ ਤਾਂ ਬ੍ਰਹਮ ਵਿਚਾਰੀ ਹੁੰਦਾ, ਉਹ ਵਿਦਵਾਨਾਂ ਨੂੰ ਅੱਜ ਅਸੀਂ ਕਹਿ ਰਹੇ ਹਾਂ ਮਤ ਸਮਝੋ, ਅਸੀਂ ਸਿੱਖਾਂ, ਸਿੱਖ ਕਹਿ ਕਹਿ ਜਾਣੂ ਮਤ ਖਰਾਬ ਕਰੋ, ਸਿੱਖ ਬਣ ਜਾਓ, ਸਿੱਖ ਹੋ ਨਹੀਂ ਤੁਸੀਂ। ਜਿਵੇਂ ਪੰਡਤ ਨੂੰ ਕਿਹਾ ਸੀ ਕੌਰ ਪੰਡਿਆ ਬਾਹਮਣ ਕੱਬ ਕੇ ਹੋਏ, ਬਾਹਮਣ ਕਹਿ ਕਹਿ ਜਾਣੂ ਮਤ ਹੋਏ, ਅੱਜ ਦੀ ਭਾਸ਼ਾ ਜੇ ਕਹਿਣਾ ਪਊਗਾ ਇਹ ਜਿਹੜੇ ਵਿਦਵਾਨ ਨੇ ਤੁਸੀਂ ਆਪਣੇ ਆਪ ਨੂੰ ਸਿੱਖ ਕਹਿ ਕਹਿ ਕੇ ਜਨਮ ਨਾ ਖਰਾਬ ਕਰੋ, ਸਿੱਖ ਮਨ ਮੰਨ ਕੇ ਜਨਮ ਨਾ ਖਰਾਬ ਕਰੋ, ਜੇ ਸਿੱਖ ਬਣਨਾ ਇਹ ਵਿਦਿਆ ਨੂੰ ਭੁੱਲ ਜਾਓ, ਵਿਦਿਆ ਜਿਹੜੀ ਪੜ੍ਹ ਲਈ ਇਹਨੂੰ ਮਨ ਪੜ੍ਹਿਆ ਕਰੋ, ਪੜ੍ਹਿਆ ਅਨਪੜ੍ਹਿਆ ਕਰੋ, ਜੇ ਪਰਮਗਤ ਪਾਉਣੀ ਹੈ ਗੁਰਬਾਣੀ ਤੋਂ ਪੜ੍ਹੋ, ਦੁਬਾਰਾ ਗੁਰਬਾਣੀ ਨੂੰ ਨਾ ਪੜ੍ਹੋ, ਗੁਰਬਾਣੀ ਤੋਂ ਪੜ੍ਹੋਗੇ ਭਾਸ਼ਾ ਬਦਲ ਜੂਗੀ, ਬ੍ਰਹਮ ਇਹ ਬ੍ਰਹਮ ਵਿਦਿਆ ਸਿੱਖੋ, ਇਹ ਬ੍ਰਹਮ ਵਿਦਿਆ ਹੈ ਗੁਰਬਾਣੀ, ਵਿਦਿਆ ਵਿਚਾਰੋ, ਵਿਚਾਰੀ ਹੋਈ ਵਿਦਿਆ ਹੈ, ਆਪਣੀ ਵਿਦਿਆ ਨੂੰ ਵਿਚਾਰੋ ਵੀ ਨਾਨਕ ਦਾ ਬਾਪ ਕਾਲੂ ਕਿਵੇਂ ਬਣਿਆ, ਇਹ ਤਾਂ ਮਾਸੋਂ ਸੱਭੇ ਸਾਖ ਨੇ, ਮਾਸੋਂ ਸੱਭੇ ਸਾਖ ਵੀ ਪੜ੍ਹੀ ਜਾਇਓ ਨਾਨਕ ਦਾ ਬਾਪ ਫਿਰ ਵੀ ਕਾਲੂ ਹੈ, ਇੱਥੇ ਫਸੇ ਹੋਏ ਹੋ ਤੁਸੀਂ, ਜਿੰਨਾ ਚਿਰ ਇਤਿਹਾਸ ਨੂੰ ਨਹੀਂ ਛੱਡਦੇ ਉਹਨਾਂ ਚਿਰ ਸਿੱਖ ਨਹੀਂ ਬਣ ਸਕਦੇ। ਇਤਿਹਾਸ ਤੇ ਸ਼ਰਧਾ ਰੱਖੋਗੇ, ਇਤਿਹਾਸ ਨੂੰ ਪੜ੍ਹੋਗੇ, ਵਿਦਵਾਨ ਇਤਿਹਾਸ ਨਹੀਂ ਛੱਡ ਸਕਦੇ, ਸਿੱਖ ਬਣ ਨਹੀਂ ਸਕਦੇ, ਜਿਹੜਾ ਇਤਿਹਾਸ ਨਹੀਂ ਛੱਡ ਸਕਦਾ ਸਿੱਖ ਨਹੀਂ ਬਣ ਸਕਦਾ, ਇਹ ਪ੍ਰੋਬਲਮ ਹੈ ਇੱਥੇ। ਇਤਿਹਾਸ ਦਾ ਸੰਬੰਧ ਬਾਹਰਲੇ ਸਰੀਰ ਨਾਲ ਹੈ, ਗੁਰਬਾਣੀ ਦਾ ਸੰਬੰਧ ਅੰਦਰਲੇ ਸਰੀਰ ਨਾਲ ਹੈ, ਦੋ ਸਰੀਰ ਅਲੱਗ ਅਲੱਗ ਨੇ, ਅੰਦਰਲੇ ਸਰੀਰ ਦੇ ਰਿਸ਼ਤਿਆਂ ਦੀ ਗੱਲ ਕਰਦੀ ਹੈ ਗੁਰਬਾਣੀ, ਤੁਸੀਂ ਬਾਹਰਲੇ ਸਰੀਰ ਦੇ ਰਿਸ਼ਤਿਆਂ ਨਾਲ ਲੈ ਗਏ। ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਬਾਹਰਲੇ ਸਰੀਰ ਦੀ ਗੱਲ ਕਰੋਗੇ ਤੁਸੀਂ, ਜੇ ਅੰਦਰਲੇ ਦੀ ਕਰਾਂਗੇ ਫਿਰ ਅਰਥ ਬਦਲ ਅਰਥੇ ਬਦਲ ਜਾਣਗੇ। ਜੇਠ ਕੇ ਨਾਮ ਡਰੂਰੀ, ਹੁਣ ਜੇਠ ਕਿਹਨੂੰ ਕਿਹਾ ਗੁਰਬਾਣੀ ਚ? ਹਰ ਜੇਠ, ਹਰ ਜੇਠ, ਹਰ ਜੇਠ ਹੈ ਚਿੱਤ, ਜੇਠ ਹੈ ਮਨ, ਛੋਟਾ ਹੈ ਮਨ ਤਾਂ ਹੁਣ ਪੈਦਾ ਹੋਇਆ ਆਤਮਾ ਇਹਦੇ ਵਿੱਚ ਆ ਕੇ ਮਾਇਆ ਚ, ਜਾਂ ਸਰੀਰ ਧਾਰਨ ਕੀਤਾ ਮਨ ਪੈਦਾ ਹੋਇਆ, ਪਹਿਲਾਂ ਤਾਂ ਉਦੋਂ ਇਕੱਲਾ ਹੀ ਹੈ, ਉਹਦੇ ਵਿੱਚੋਂ ਹੀ ਇਹਦਾ ਪੈਦਾ ਹੋਇਆ ਹੈ। ਹਰ ਜੇਠ ਜੁੜਨ ਦਾ ਲੋੜੀ ਹੈ, ਹਰ ਜੇਠ ਹੈ, ਸਾਡੀ ਭਾਸ਼ਾ ਚ ਕੀ ਜੇਠ ਹੈ ਤੁਸੀਂ ਅਰਥ ਕਿਵੇਂ ਕਰ ਲਓਗੇ ਸੰਸਾਰੀ ਭਾਸ਼ਾ ਚ? ਇਸ ਕਰਕੇ ਮੱਤ ਮਾਰੀ ਪਈ ਹੈ, ਵਿਦਵਾਨਾਂ ਦੀ ਉਲਝੇ ਪਏ ਨੇ ਸਾਰੇ, ਇਹ ਤਾਣੀ ਨੂੰ ਸਮਝਾ ਨਹੀਂ ਸਕਦੇ, ਇਹਨਾਂ ਦੇ ਵਸਤੀ ਉਹ ਗੱਲ ਨਹੀਂ ਸਮਝਾਉਣੀ, ਨਾਲੇ ਇਹਨਾਂ ਨੇ ਸਮਝਾ ਕੇ ਵੀ ਕੀ ਲੈਣੇ, ਤਨਖਾਹ ਮਿਲਦੀਆਂ ਨੇ ਇਹਨਾਂ ਨੂੰ। ਦੂਜੀ ਜਿਹੜੀ ਹੁਣ ਸ਼ੁਰੂ ਕੀਤੀ ਹੈ ਬਾਣੀ, ਦੋ ਧਰਮ ਨੇ। ਜਦੋਂ ਬਾਹਮਣ ਰਾਜੇ ਦਾ ਮੰਗਤਾ ਹੋ ਗਿਆ, ਰਾਜੇ ਨੇ ਬ੍ਰਹਮ ਗਿਆਨ ਛੱਡਾ ਦਿੱਤਾ, ਉਹ ਕਹਿੰਦਾ ਸਿਰਫ ਇਹਨੂੰ ਮਹਿਦੂਦ ਕਰ ਲੋ, ਲੋਕ ਰਲ ਮਿਲ ਕੇ ਰਹਿਣ, ਕਾਨੂੰਨ ਨੂੰ ਮੰਨਣ, ਕੰਮ ਕਾਰ ਕਰਨ, ਸੰਸਾਰੀ ਤਰੱਕੀ ਕਰਨ, ਬਸ ਇੱਥੇ ਤੱਕ ਰਾਜ ਸੀਮਤ ਹੁੰਦਾ। ਪਰ ਲੋਕ ਦੇ ਕੀ ਲੈਣਾ ਹੈ ਲੋਕ ਦੇ, ਕਿਉਂਕਿ ਇਹ ਲੋਕ ਨਾਲ ਜੁੜਿਆ ਹੈ ਰਾਜਾ, ਉਹਦਾ ਰਾਜਾ ਹੈ ਲੋਕ ਚ, ਰਾਜੇ ਦਾ ਇੰਟਰਸਟ ਹੈ ਇਸ ਲੋਕ ਚ, ਪਰ ਲੋਕ ਚ ਰਾਜੇ ਦਾ ਕੀ ਇੰਟਰਸਟ ਹੈ? ਉਹ ਕਹਿੰਦਾ ਮੇਰੇ ਮੇਰੇ ਰਾਜ ਦੀ ਗੱਲ ਕਰੋ, ਤੇ ਗੁਰਬਾਣੀ ਦਾ ਉਹਨੂੰ ਰਾਜਾ ਮੰਨਦੀ ਨੀ, ਕੋਈ ਹਸਮਾਨ ਨੀ ਰਾਜਾ। ਇਸ ਕਰਕੇ ਉਹ ਗਿਆਨ ਗੁਰਬਾਣੀ ਦਾ ਰਾਜੇ ਨੂੰ ਨੀ ਪਾਉਂਦਾ, ਉਹ ਛਡਾ ਦਿੱਤਾ ਲਾਲਚ ਦੇ ਕੇ ਪੰਡਿਤ ਨੂੰ। ਹੁਣ ਅਸੀਂ ਉਹ ਪੰਡਿਤ ਦੀ ਡਿਕਸ਼ਨਰੀ ਲੈ ਕੇ ਇਹਨੂੰ ਅਰਥਾ ਰਹੇ ਹਾਂ, ਇਹਦਾ ਸਭ ਕੁਝ ਦੱਸਿਆ ਹੋਇਆ ਸੀ, ਉਹ ਨਹੀਂ ਅਰਥਾ ਸਕਦਾ। ਕੌਰੇ ਪੰਡਿਆ ਬਾਹਮਣ ਗੱਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ, ਤੂੰ ਆਪਣਾ ਕਿਉਂ ਜਨਮ ਖਰਾਬ ਕਰਦਾ? ਇਸੇ ਕਰਕੇ ਵਿਦਵਾਨਾਂ ਦਾ ਜਨਮ ਖਰਾਬ ਹੋ ਰਿਹਾ, ਉਹ ਆਪਣੇ ਆਪ ਨੂੰ ਸਿੱਖ ਮੰਨੀ ਜਾਂਦੇ, ਉਹ ਲੀਡ ਕਰਦੇ ਨੇ ਸਿੱਖਾਂ ਨੂੰ, ਉਹ ਤੁਸੀਂ ਸਿੱਖਾਂ ਨੂੰ ਕਿੱਥੋਂ ਲੀਡ ਕਰ ਦੋ? ਤੁਸੀਂ ਤਾਂ ਆਪੇ ਸਿੱਖ ਨਹੀਂ, ਇਹ ਦੱਸੋ ਫਿਰ ਸਿੱਖੀ ਕੀ ਹੈ, ਸਮਝਾਓ ਸਿੱਖੀ ਕੀ ਹੈ? ਸਿੱਖਾਂ ਦਾ ਭਲਾ ਸੋਚਣਾ ਸਿੱਖੀ ਨਹੀਂ ਹੈ, ਸੰਸਾਰੀ ਭਲਾ ਸੋਚਣਾ। ਭਲਾ ਕੀ ਹੈ? ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ। ਇਹਨਾਂ ਨੂੰ ਜੀਵਨ ਦਾਨ ਕਿਵੇਂ ਮਿਲੂ? ਸਿੱਖਾਂ ਨੂੰ ਸੱਚ ਜੀਵਨ ਕਿਵੇਂ ਹੋਊ ਇਹ ਗੱਲ ਦੱਸੋ, ਸੱਚ ਜੀਵਨ ਕਿਵੇਂ ਹੋਊ, ਜੰਮਣ ਮਰਨਾ ਕਿਵੇਂ ਮੁੱਕੂ, ਸਿਰਫ ਇਹ ਗੱਲ ਦੱਸੋ, ਹੋਰ ਲੋੜ ਨਹੀਂ ਕਿਸੇ ਗੱਲ ਦੀ। ਇਹੀ ਗੱਲ ਗੁਰਬਾਣੀ ਨੇ ਦੱਸੀ ਹੋਈ ਹੈ। ਗੁਰਬਾਣੀ ਦਾ ਟਾਰਗੇਟ ਇਹ ਹੈ ਵੀ ਤੇਰਾ ਜੰਮਣ ਮਰਨ ਕਿਵੇਂ ਮੁੱਕੂ, ਇਹ ਦੱਸੋ, ਇਹ ਸਮਝਾਓ। ਕੋਈ ਇਹ ਤਾਂ ਛੱਡਿਆ ਹੋਇਆ, ਟੋਪ ਕੇ ਛੱਡਿਆ ਹੈ, ਜੇ ਟੋਪ ਛੱਡਿਆ ਤਾਂ ਗੁਰਬਾਣੀ ਦੀ ਸਿੱਖਿਆ ਹੀ ਛੱਡੀ ਹੋਈ ਹੈ, ਤਾਂ ਮਤਲਬ ਗੁਰਬਾਣੀ ਦਾ ਇਹ ਟੋਪਿਕ ਆ, ਅਸੀਂ ਇਹ ਟੋਪਿਕ ਛੱਡਿਆ ਹੈ। ਇਸ ਕਰਕੇ ਪੰਡਿਤ ਨੇ ਟੋਪ ਛੱਡਤਾ ਸੀ, ਬਿਸਲਾਂ ਦੇ ਟਾਈਮ ਤੇ ਪੰਡਿਤ ਨਾਲ ਰਲ ਗਿਆ ਸੀ, ਬਿਸਲਾਂ ਵਾਲੇ ਰਾਜੇ ਹੋ ਗਏ ਸੀ, ਰਾਜੇ ਇਹ ਟੋਪਿਕ ਤੇ ਲਾਇਆ ਹੈ ਜਿਹੜਾ ਵਿਸ਼ਨੂੰ ਭਗਤੀ ਵਾਲਾ ਟੋਪਿਕ, ਸੰਸਾਰੀ ਰਾਜੇ ਵਾਲਾ ਟੋਪਿਕ, ਉੱਥੋਂ ਹੀ ਰਾਜ ਕਰੇਗਾ ਖਾਲਸਾ ਪੈਦਾ ਹੋਇਆ ਸੀ, ਰਾਜ ਤੱਕ ਰਹਿ ਗਏ ਸੰਸਾਰੀ ਰਾਜ ਤੱਕ ਸੀ। ਜਦੋਂ ਰਾਜ ਕਰੇਗਾ ਖਾਲਸਾ ਦਾ ਨਾਰਾ ਬੁਲੰਦ ਹੋ ਗਿਆ, ਤਾਂ ਗੁਰਮਤਿ ਵਾਲੀ ਸਾਰੀ ਫੱਟੀ ਪੁੱਛੀ ਗਈ, ਗੁਰਮਤਿ ਵਿਚਾਰ ਤਾਂ ਰਹੀ ਤਿਆਗਤੀ, ਤਿਆਗੀ ਹੋਈ ਆ ਹੁਣ ਸਾਰਿਆਂ ਨੇ। ਗੁਰਬਾਣੀ ਕੁਛ ਹੋਰ ਕਹਿ ਰਹੀ, ਤੇਰਾ ਆਉਣਾ ਜਾਣਾ ਕਿਵੇਂ ਵਿਸਰੂਗਾ, ਕਿਵੇਂ ਮੁੱਕੂਗਾ। ਦੂਏ ਨੇ ਹੁਣ ਜੋਗੀ, ਗੱਲ ਤਾਂ ਗਿਆਨ ਦੀ ਕਰ ਰਿਹਾ ਸੀ, ਪਰ ਗਿਆਨ ਕਿਹੜਾ ਸੀ? ਉਹਨੇ ਵੇਦ ਛੱਡ ਕੇ ਸਿਮਰਤੀ ਕੱਢ ਲਈ, ਸਿਮਰਤੀ ਦਾ ਗਿਆਨ ਕੱਢ ਲਿਆ, ਸਿਮਰਤੀ ਦਾ ਗਿਆਨ ਹੈ ਸੰਸਾਰੀ ਰਾਜ ਕਿਵੇਂ ਚਲਾਉਣਾ। ਪੰਡਿਤ ਨੇ ਛੱਡਿਆ ਕਿਉਂ ਛੱਡਿਆ? ਪੰਡਿਤਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਰਹਿ ਦਿਓ, ਵੀ ਲੋਕਾਂ ਨੂੰ ਇਹ ਰਹਿ ਦਿਓ ਵੀ ਕਿਵੇਂ ਸੁੱਖ ਹੋ ਸਕਦਾ। ਇਹ ਸਰਕਾਰ ਦੇ ਵਿਦਵਾਨ ਨੇ, ਸਰਕਾਰ ਨੂੰ ਦੱਸਦੇ ਨੇ ਕਿਹੜੀਆਂ ਪੋਲਿਸੀਆਂ ਬਣਾਈਏ, ਕੀ ਕਰੀਏ, ਪੜ੍ਹਾਈ ਕਿਹੋ ਜਿਹੀ ਹੋਣੀ ਚਾਹੀਦੀ, ਕੀ ਕਰਨਾ ਚਾਹੀਦਾ। ਉਹ ਰਾਜੇ ਦੇ ਸਲਾਹਕਾਰ ਬਣ ਗਏ
ਪੰਡਤ
ਸੰਸਾਰੀ ਰਾਜੇ ਦੇ ਤਨਖਾਹ ਦੇਣ ਲੱਗ ਗਿਆ ਪੈਸੇ ਦੇਣ ਲੱਗ ਗਿਆ ਪੁੱਛੇ ਕਰਕੇ ਕਹਿ ਰਿਹਾ ਤੁਮ ਤੋਂ ਜਾਚੋ ਭੂਪਤ ਰਾਜੇ ਹਰਸੂ ਬੋਰ ਤੇ ਹਰਮਤ ਮੁਕਤੇ ਮੰਗ ਡਿਪੈਂਡੈਂਟ ਹੋ ਗਏ ਸੰਸਾਰੀ ਰਾਜੇ ਤੇ ਪਰਮੇਸ਼ਰ ਰਾਜੇ ਨੂੰ ਛੱਡਤਾ ਸੱਚੇ ਰਾਜੇ ਨੂੰ ਛੱਡ ਕੇ ਝੂਠੇ ਰਾਜੇ ਨਾਲ ਦੇ ਲੜਨ ਲੱਗ ਗਏ ਅੱਜ ਝੂਠੇ ਰਾਜ ਦੇ ਲੜ ਸਿੱਖੀ ਲੱਗੀ ਹੋਈ ਹੈ ਸਿੱਖ ਵਿਦਵਾਨ ਵੀ ਝੂਠੇ ਰਾਜ ਦੇ ਲੜਨ ਲੱਗੇ ਨੇ ਯੂਨੀਵਰਸਿਟੀਆਂ 'ਚ ਬੈਠੇ ਨੇ ਪੈਸੇ ਲੈਂਦੇ ਨੇ ਨੌਕਰੀਆਂ ਕਰਦੇ ਨੇ ਤਨਖਾਹ ਲੈਂਦੇ ਨੇ ਝੂਠੀ ਮਾਇਆ ਹੈ ਝੂਠੀ ਮਾਇਆ ਨਾ ਆਪਣਾ ਆਪ ਬੰਨੇ ਝੂਠੀ ਮਾਇਆ ਆਪ ਵਧਾਇਆ ਆਪਣਾ ਵੱਜ ਕੇ ਝੂਠੀ ਮਾਇਆ ਨਾ ਜਿੰਨੀਆਂ ਸੰਸਥਾਵਾਂ ਨੇ ਉਹ ਡੋਨੇਸ਼ਨਾਂ ਮੰਗਦੀਆਂ ਨੇ ਉਹ ਮਾਇਆ ਨਾਲ ਵੱਜੀ ਹੋਈ ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਮਾਇਆ ਨਾਲ ਵੱਜੇ ਹੋਏ ਜਿੰਨੇ ਲੰਗਰ ਨੇ ਉਹ ਮਾਇਆ ਨਾਲ ਵੱਜੇ ਹੋਏ ਜਿੰਨੇ ਤਖਤ ਨੇ ਉਹ ਮਾਇਆ ਨਾਲ ਵੱਜੇ ਹੋਏ ਸਭ ਮਾਇਆਧਾਰੀ ਨੇ ਕਾਰਸੇ ਵਾਲੇ ਮਾਇਆ ਨਾਲ ਵੱਜੇ ਹੋਏ ਗੁਰਮਤ ਸਭ ਨੇ ਛੱਡੀ ਹੋਈ ਹੈ ਗੁਰਮਤ ਤਾਂ ਬਿਰਲਾ ਜਿਹੜੇ ਬਿਰਲੇ ਨੇ ਨਾ ਗੁਰਮੁਖ ਉਹਨਾਂ ਨੂੰ ਗੁਰਮਤ ਦੀ ਚਿੰਤਾ ਹੈ ਔਰ ਕਰਨ ਕੀ ਜਦੋਂ ਕੋਈ ਪ੍ਰਗਟ ਹੁੰਦੀ ਹੈ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਜਦੋਂ ਧਰਤੀ ਪੁਕਾਰ ਕਰਦੀ ਹੈ ਧਰਤੀ ਕਿਹੜੀ ਪੁਕਾਰ ਕਰਦੀ ਹੈ ਥੱਲੇ ਵਾਲੀ ਧਰਤੀ ਅੰਦਰ ਹਿਰਦੇ ਸਾਰਿਆਂ ਦੇ ਪੁਕਾਰ ਕਰਦੇ ਨੇ ਵੀ ਮਿਲੇ ਫਿਰ ਪ੍ਰਗਟ ਵੀ ਹੋ ਜਾਂਦਾ ਸ਼ਾਇਦ ਧਰਤੀ ਦੀ ਪੁਕਾਰ ਸੁਣ ਕੇ ਪ੍ਰਗਟ ਹੋਣ ਵਾਲਾ ਪ੍ਰਗਟ ਹੋ ਜਾਵੇ ਕੁਛ ਕੁਛ ਥੋੜਾ ਥੋੜਾ ਤਾਂ ਸਾਨੂੰ ਇੰਨਾ ਪਤਾ ਤਾਂ ਲੱਗੇ ਗਿਆ ਵੀ ਭਾਈ ਆਹ ਗੱਲ ਹੈ ਨੀ ਆ ਹੈਗੀ ਇੱਧਰ ਨੂੰ ਜਾਣਾ ਇੱਧਰ ਨੂੰ ਜਾਣਾ ਨੀ ਜਾਂ ਰਾਹ ਦਾ ਪਤਾ ਲੱਗ ਗਿਆ ਕੋਈ ਨਾ ਕੋਈ ਉਪੜੇ ਜਾਊਗਾ ਜਾਂ ਰਾਹ ਦਾ ਪਤਾ ਲੱਗਿਆ ਰਾਹ ਝੂਠਾ ਛੱਡ ਕੇ ਸਹੀ ਰਾਹ ਅਪਣਾ ਲਾਂਗੇ ਕੋਈ ਨਾ ਕੋਈ ਉਪੜੇ ਜਾਊਗਾ ਕਮ ਸੇ ਕਮ ਇੰਨਾ ਤਾਂ ਪਤਾ ਲੱਗਿਆ ਵੀ ਝੂਠ ਕੀ ਹੈ ਸੱਚ ਕੀ ਹੈ ਝੂਠ ਨੂੰ ਛੱਡ ਦੇਣਾ ਚਾਹੀਦਾ ਝੂਠੇ ਮਾਇਆ ਦੇ ਸਿਰ ਤੇ ਖੜੇ ਨੇ ਝੂਠ ਹਮੇਸ਼ਾ ਮਾਇਆ ਦਾ ਆਸਰਾ ਲੈਂਦਾ ਹੁੰਦਾ ਤੇ ਗੁਰਦੁਆਰਿਆਂ 'ਚ ਜਿੰਨਾ ਚਿਰ ਮਾਇਆ ਰਹੂਗੀ ਝੂਠ ਅਪੋਜ਼ ਕਰਦਾ ਰਹੂਗਾ ਮਾਇਆ ਗੁਰਦੁਆਰਿਆਂ 'ਚ ਨਹੀਂ ਰਹਿਣੀ ਚਾਹੀਦੀ ਮਾਇਆ ਹਮੇਸ਼ਾ ਸੱਚ ਦਾ ਖਿਲਾਫ ਕਰਦੀ ਹੈ ਮਾਇਆ ਹੰਕਾਰ ਦਾ ਪ੍ਰਤੀਕ ਹੈ ਮਾਇਆ ਵਿਰੋਧੀ ਹੈ ਆਡੀ ਪ੍ਰਬਲ ਮਾਇਆ ਕਬੀਰ ਕਹਿੰਦੇ ਜਿਹਨੇ ਲੜਨਾ ਹੈ ਨਾ ਮਾਇਆ ਜਿਹਨੇ ਲੜਨਾ ਨਾ ਲੜਾਈ ਮਨ ਨਾਲ ਮਨ ਨੂੰ ਫਸਾਇਆ ਕਿਹਨੇ ਹੋਇਆ ਮਾਇਆ ਨੇ ਝੂਠੀ ਮਾਇਆ ਆਪ ਬੰਧਾਇਆ ਝੂਠੀ ਮਾਇਆ ਨਾਲ ਮਨ ਨੇ ਆਪਣਾ ਆਪ ਬੰਨ ਲਿਆ ਤਾਂ ਮਾਇਆ ਨੂੰ ਘਟਣਾ ਮਨ ਨਾਲੋਂ ਅਲੱਗ ਕਰਨਾ ਮਾਇਆ ਨੂੰ ਗੁਰਦੁਆਰਿਆਂ 'ਚ ਜਿੰਨਾ ਚਿਰ ਬਾਹਰ ਨਹੀਂ ਕੱਢਦੇ ਮਾਇਆ ਨਾਲ ਵੱਜੇ ਰਹਿ ਜਾਓ ਗੁਰਦੁਆਰੇ 'ਚ ਮਾਇਆ ਨਹੀਂ ਚਾਹੀਦੀ ਬਸ ਲੰਗਰ ਦੇ ਵਿੱਚ ਰੋਟੀ ਪ੍ਰਸ਼ਾਦਾ ਚਾਹੀਦਾ ਮਾਇਆ ਉੱਥੇ ਵੀ ਨਹੀਂ ਚਾਹੀਦੀ ਗੋਲਕ ਉੱਥੇ ਵੀ ਨਹੀਂ ਚਾਹੀਦੀ ਜਿਹੜਾ ਲਿਆਵੇ ਰਸਤੇ ਲਾਇਓ ਬਸ ਦੁੱਧ ਕਿੰਨਾ ਚਿਰ ਰੱਖ ਲੂਗਾ ਕਿੰਨਾ ਚਿਰ ਰੱਖ ਲੂਗਾ ਦਿਹਾੜੀ ਰੱਖ ਲੂਗਾ ਦੋ ਦਿਹਾੜੀਆਂ ਰੱਖ ਲੂਗਾ ਰਸ ਲਿਆਓ ਛੱਕ ਲਓ ਬਣਾ ਫਾਲਤੂ ਲਿਆਉਣ ਦੀ ਵੀ ਲੋੜ ਭਾਈ ਘਰੇ ਪਈ ਰਹਿਣ ਦੇ ਜਾਂ ਲੋੜ ਹੋਊ ਮੰਗਾ ਲਾਂਗੇ ਜਾਂ ਲੋੜ ਹੋਊ ਮੰਗਾ ਲਾਂਗੇ ਤੇ ਇੱਥੇ ਕੌਣ ਸਾਂਭੂ ਸਿਸਟਮ ਉਸ ਤਰੀਕੇ ਦਾ ਹੀ ਕਰਨਾ ਪਊ ਜਿਸ ਤਰੀਕੇ ਦਾ ਉਦੋਂ ਸੀ ਹੋਜੂਗਾ ਠੀਕ ਹੋਣ ਨੂੰ ਕੁਛ ਸਗੋਂ ਜਿਹੜੇ ਮਾਇਆ ਦਿੰਦੇ ਨੇ ਗੁਰਦੁਆਰਿਆਂ ਨੂੰ ਸ਼ਰਧਾ ਰੱਖ ਕੇ ਅਪਰਾਧੀ ਨੇ ਅਪਰਾਧ ਕਰ ਰਹੇ ਨੇ ਗੁਰਮਤ ਦਾ ਵਿਰੋਧ ਕਰਵਾ ਰਹੇ ਨੇ ਇਹਨਾਂ ਲੋਕਾਂ ਤੋਂ ਯਾਨੀ ਉਹਨਾਂ ਨੂੰ ਲੋਕਾਂ ਨੂੰ ਹਥਿਆਰ ਦੇ ਰਹੇ ਨੇ ਜਿਹੜੇ ਗੁਰਮਤ ਸੱਚ ਦੇ ਵਿਰੋਧੀ ਸੱਚ ਦੇ ਵਿਰੋਧੀਆਂ ਨੂੰ ਹਥਿਆਰ ਦੇ ਰਹੇ ਨੇ ਮਾਇਆ ਸੱਚ ਦੇ ਖਿਲਾਫ ਲੜਨ ਵਾਸਤੇ ਉਹਨਾਂ ਨੂੰ ਹਥਿਆਰ ਦੇ ਰਹੇ ਨੇ ਤਕੜਾ ਕਰ ਰਹੇ ਨੇ ਉਹਨਾਂ ਮਾਇਆ ਲੜਦੀ ਹੈ ਸੱਚ ਦੇ ਖਿਲਾਫ ਆਡੀ ਪ੍ਰਬਲ ਮਾਇਆ ਮਾਇਆ ਸ਼ਕਤੀਸ਼ਾਲੀ ਹੈ ਵਿਰੋਧ ਹੈ ਸੱਚ ਦੇ ਵਿਰੋਧ 'ਚ ਖੜੀ ਹੈ ਕਬੀਰ ਕਹਿ ਰਿਹਾ ਕਿ ਜਨ ਜਾਂ ਕਬੀਲ ਲੜ ਰਿਹਾ ਨਾ ਆਡੀ ਪਰਬਨ ਪਾਇਆ ਕਹਿ ਕੇ ਕਿ ਜਨ ਗਰੀਬ ਕੋ ਜ਼ੋਰ ਨਾ ਪਹੁੰਚੇ ਕਹਾ ਕਰੂੰ ਰਬ ਰਾਇਆ ਉਹ ਇਹਦਾ ਮਾਇਆਧਾਰੀ ਨੇ ਸਾਰੇ ਬੜੇ ਬੜੇ ਪੁੱਤਰਾਲੇ ਬੈਠੇ, ਇਹਨਾਂ ਮਗਰ ਲੋਕ ਨੇ ਪੈਸੇ ਪਿੱਛੇ। ਮੈਂ ਗਰੀਬ ਹਾਂ, ਉਦਾਂ ਹੀ ਰੋਟੀ ਮਸਾਂ ਚੱਲਦੀ ਹੈ, ਮੇਰੀ ਗੱਲ ਕੌਣ ਸੁਣਦਾ? ਰਾਜੇ ਇਹਨਾਂ ਦੇ ਨਾਲ ਨੇ। ਇਸ ਕਰਕੇ ਮਾਇਆ ਜਿਹੜੀ ਹੁੰਦੀ ਹੈ ਸੱਚ ਦਾ ਵਿਰੋਧ ਕਰ, ਜਾਂ ਸੱਚ ਕਿਉਂ ਨਹੀਂ ਸੱਚ ਪ੍ਰਗਟ ਬਹੁਤਾ ਵੱਧ ਸਕਿਆ? ਸੱਚ ਦੇ ਪੈਰ ਕਿਹੜੀ ਚੀਜ਼ ਇਹਨਾਂ ਨੇ ਲੱਗਣ ਦਿੱਤੇ? ਭਗਤ ਜਦ ਹੋਏ ਨੇ ਮਾਇਆ ਨੇ ਨਹੀਂ ਲੱਗਣ ਦਿੱਤੇ। ਦੂਏ ਪਾਸੇ ਮਾਇਆਧਾਰੀ ਨੇ, ਮਾਇਆ ਵਾਲੇ ਨੇ, ਭਗਤ ਸਾਰੇ ਗਰੀਬ ਨੇ, ਪੈਰੇ ਨਹੀਂ ਲੱਗਣ ਦਿੱਤੇ। ਗੁਰੂ ਨਾਨਕ ਦਾ ਜਨਮ ਬਹੁਤ ਛੇਤੀ ਹੋ ਗਿਆ ਭਗਤਾਂ ਤੋਂ, ਪਰ ਕਿਸੇ ਨੂੰ ਪਤਾ ਨਹੀਂ ਗੁਰਮਤ ਬਾਰੇ, ਕਿਸੇ ਨੂੰ ਪਤਾ ਨਹੀਂ ਗੁਰਮਤ ਬਾਰੇ ਗੁਰਮਤ ਕੀ ਹੈ। ਅੱਜ 200-250 ਸਾਲ ਬਾਅਦ ਦਸਮ ਪਾਤਸ਼ਾਹ ਤੇ 300 ਸਾਲ ਲਾ ਲਓ, 300 ਸਾਲ ਬਾਅਦ ਕੋਈ ਪਤਾ ਨਹੀਂ ਸਿੱਖੀ ਕੀ ਹੈ। ਸਿੱਖੀ ਦਾ ਤਾਂ 100 ਸਾਲ ਦਾ ਨਹੀਂ ਪਤਾ ਕੀ ਹੈ, 200 ਸਾਲ ਦਾ ਪਤਾ ਨਹੀਂ ਸਿੱਖੀ ਕੀ ਹੈ। 200 ਸਾਲ ਤੋਂ ਸਾਡੇ ਕੋਈ ਸਬੂਤ ਨਹੀਂ ਸਿੱਖੀ ਕੀ ਹੈ। ਜਦੋਂ ਰਾਜ ਕਰੇਗਾ ਖਾਲਸੇ ਦਾ, ਜਦੋਂ ਮਿਸਲਾਂ ਬਣ ਗਈਆਂ, ਸਿੱਖੀ ਉਦੋਂ ਖਤਮ ਹੋ, ਵਿਰੋਧ ਹੀ ਨਹੀਂ ਕੋਈ ਕਰ ਸਕਿਆ ਸਿੱਖੀ ਦਾ। ਕੋਈ ਗ੍ਰੰਥ ਸਾਡੇ ਕੋਲ ਲਿਖਿਆ ਨਹੀਂ। ਜਿਹੜੇ ਵੀ ਇਤਿਹਾਸਕ ਗ੍ਰੰਥ ਸਾਡੇ ਕੋਲ ਮਿਲਦੇ ਨੇ, ਸਾਖੀਆਂ ਮਿਲਦੀਆਂ ਨੇ, ਉਹ ਸਾਰੀਆਂ ਸਿੱਖੀ ਦੇ ਖਿਲਾਫ ਨੇ। ਕਿਸੇ ਨੇ ਉਹਨਾਂ ਦੇ ਖਿਲਾਫ ਆਵਾਜ਼ ਨਹੀਂ ਉਠਾਈ। ਇਹਦਾ ਮਤਲਬ ਦੇਖ ਲਓ ਕਿੰਨੇ ਪੁਰਾਣੇ ਨੇ ਉਹ, ਕਿ ਆਵਾਜ਼ ਨਹੀਂ ਉਠਾਈ। ਅੱਜ ਉਹ ਆਵਾਜ਼ ਉੱਠ ਰਹੀ ਹੈ ਕਿ ਇਤਿਹਾਸ ਨੂੰ ਠੀਕ ਕਰੋ, ਗੁਰਮਤ ਅਨੁਸਾਰ ਕਰੋ। ਉਦੋਂ ਕਿਵੇਂ ਲਿਖੇ ਗਏ ਜੇ ਸਿੱਖੀ ਦਾ ਪਤਾ ਹੁੰਦਾ? ਇਹਦਾ ਮਤਲਬ ਅੱਜ ਮਹਿਸੂਸ ਤਾਂ ਕਰਦੇ ਨੇ ਵੀ ਗੁਰਮਤ ਤੋਂ ਖਿਲਾਫ ਨੇ, ਕੁਛ ਗੁਰਮਤ ਦੇ ਵਿਜ਼ਨ ਦਾ ਪਤਾ, ਪਰ ਕਲੀਅਰ ਨਹੀਂ ਥੇ ਗੁਰਮਤ ਦਾ ਜਿਹੜਾ ਵਿਜ਼ਨ ਹੈ ਪੂਰਾ, ਗੁਰਮਤ ਕਲੀਅਰ ਕਿਸੇ ਨੂੰ ਨਹੀਂ। ਅੱਜ ਕਹਿੰਦੇ ਮੰਦਰ ਜਿਹੜਿਆਂ ਨੇ ਮਿਸਲਾਂ ਕਾਇਮ ਕੀਤੀਆਂ ਸੀਆਂ ਉਹਨਾਂ ਨੇ ਖਤਮ ਕੀਤੀ ਸੀ ਸਿੱਖੀ। ਇਹ ਦੋ ਤਲਵਾਰਾਂ ਇੱਕ ਮਿਆਨ ਚ ਪੈਂਦੀਆਂ ਹੀ ਨਹੀਂ, ਇਹ ਪੀਰੀ ਔਰ ਮੀਰੀ ਦੀ ਤਲਵਾਰ ਇੱਕ ਮਿਆਨ ਚ ਨਹੀਂ ਪੈਂਦੀਆਂ। ਦੋਏ ਤਲਵਾਰਾਂ ਦੋ ਨੇ ਪਰ ਮਿਆਨ ਇੱਕ ਹੈ, ਮਿਆਨ ਦੋ ਨਹੀਂ ਹਨ। ਇੱਕ ਮਿਆਨ ਦੋ ਤਲਵਾਰਾਂ ਕਿਵੇਂ ਪੈ ਜਾਣਗੀਆਂ? ਪੀਰੀ ਦੀ ਤਲਵਾਰ ਕਿੱਥੇ ਹੁੰਦੀ ਹੈ? ਸੱਚ ਕੀ ਗਾਥੀ ਕਿੱਥੇ ਹੁੰਦੀ ਹੈ? ਹਿਰਦੇ ਚ ਹੁੰਦੀ ਹੈ। ਸੱਚ ਕੀ ਕਾਤੀ, ਸੱਚ ਸੰਸਾਰ ਕਾਟ ਤਿਸਕੀ ਅਪਰ ਅਪਾਰ, ਸ਼ਬਦ ਹੈ ਸਾਣ ਰਖਾਈ ਲਾਏ। ਇਹ ਸ਼ਬਦ ਦੀ ਸਾਣ ਤੇ ਰੋਜ਼ ਲਾ ਕੇ ਰੱਖੀ ਦੀ ਹੈ, ਰੋਜ਼ ਲੱਗਦੀ ਹੈ ਸ਼ਬਦ ਦੀ ਸਾਣ ਤੇ। ਇਹ ਨਹੀਂ ਵੀ ਮਿਆਨ ਚੋਂ ਕੱਢਣੀ, ਇਹ ਤਾਂ ਰੋਜ਼ ਦਸਾਉਣੀ ਪੈਂਦੀ ਹੈ ਤਾਂ ਕਿ ਇਹਦੇ 'ਤੇ ਕੋਈ ਦਾਗ ਨਾ ਰਹੇ, ਚਮੜੇ ਦੀ ਬਣੀ ਰਹੇ, ਧਾਰੇ ਦੀ ਲੱਗੀ ਰਹੇ। ਸ਼ਬਦ ਸਾਣ ਰਖਾਈ ਲਾਏ, ਗੁਣ ਕੀ ਠੇਕੇ ਵਿੱਚ ਸਮਾਏ। ਜਿੱਥੇ ਹਿਰਦੇ 'ਚ ਗੁਣ ਨੇ ਉੱਥੇ ਰਹਿੰਦੀ ਹੈ, ਇਹ ਉਹਦਾ ਮਿਆਨ ਹੈ। ਝੂਠ ਕੀ ਕਾਤੀ ਕਿੱਥੇ ਰਹਿੰਦੀ ਹੈ? ਜਿੱਥੇ ਔਗਣ ਹੋਣ ਉੱਥੇ ਝੂਠ ਇੱਕੋ ਹੀ ਰਹੂਗੀ, ਤਾਂ ਸੱਚ ਕੀ ਰਹੂਗੀ, ਝੂਠ ਕੀ ਰਹੂਗੀ? ਹਿਰਦੇ ਚ ਦਸ ਛੇਵੇਂ ਪਾਤਸ਼ਾਹ ਦੇ ਹਿਰਦੇ ਚ ਸੱਚ ਕੀ ਕਰਤੀ ਹੈ? ਗਾਤਰੇ ਝੂਠ ਕੀ ਕਰਤੀ ਹੈ ਬਾਹਰ? ਉਹ ਲੋਹੇ ਦੀ ਬਾਪ ਜਿਹੜੀ ਤਲਵਾਰ ਹੈ ਉਹ ਗਾਤਰੇ ਚ ਪਾਈ ਹੋਈ ਹੈ, ਹਿਰਦੇ ਚ ਸੱਚ ਕੀ ਕਰਤੀ ਹੈ? ਹਿਰਦੇ ਚ ਤਾਂ ਸੱਚ ਕੀ ਕਰਤੀ ਹੈ? ਗੁੜਕੀ ਠੇਕੇ ਵਿੱਚ ਸਮਾਏ, ਤਿਸਕਾ ਪੁੱਠਾ ਹੋਵੇ ਸੇਖ ਲੋਹੂ ਲਭਨ ਕਤਾ ਦੇਖ। ਲੋਭ ਰਤ ਹੈਰੀ ਵਿੱਚ ਗੁੜ, ਝੂਠ ਕੀ ਕਾਤੀ ਕਿੱਥੇ ਹੈ? ਰਾਜਿਆਂ ਦੀ ਤਲਵਾਰ ਪੀਰੀ ਦੀ, ਉਹ ਅਤਰੇ ਬਾਹਰ ਲੋਹੇ ਦੀ ਤਲਵਾਰ। ਝੂਠ ਕੀ ਕਾਤੀ ਬਾਹਰ ਮਾਇਆ ਦੀ ਹੁੰਦੀ ਹੈ, ਝੂਠ ਕੀ ਕਾਤੀ ਦਾ ਮਾਇਆ ਝੂਠੀ ਹੈ। ਚੂੜਕੀ ਕਾਤੀ ਮਾਇਆ ਦੀ ਤਲਵਾਰ ਹੁੰਦੀ ਹੈ।